Vaheguru, Vaheguru. Ek Onkar Satnam Karta Purakh Nirbho Nirvay Akal Murat Ajuni Saipan Gur Prasad Jap Ad Sach Jugad Sach Happy Sach Nanak Hussi Pi Sach Ad Sach Jugad Sach Happy Sach Nanak Hussi Pi Sach ਜੀ ਗੁਰੂ ਨਾਨਕ ਸਾਹਿਬ ਜੀ ਦੇ ਕੌਤਕ ਭਾਈ ਬਾਲਾ ਜੀ ਦੂਸਰੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਹਨ ਹਰ ਰੋਜ਼ ਦੀਵਾਨ ਲੱਗਦਾ ਦੀਵਾਨ ਵਿੱਚ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਤਖ਼ਤ ਉੱਤੇ ਵਿਰਾਜਦੇ ਆ ਥੱਲੇ ਸੰਗਤ ਚਰਨਾਂ ਵਿੱਚ ਬੈਠਦੇ ਅਤੇ ਉਹਨਾਂ ਦੇ ਸੱਜੇ ਪਾਸੇ ਭਾਈ ਬਾਲਾ ਜੀ ਬੈਠ ਕੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਕੌਤਕ ਦੱਸਦੇ ਸਾਰਾ ਕੌਤਕ ਸੁਣ ਕੇ ਸਾਖੀ ਸੁਣ ਕੇ ਫਿਰ ਮਹਾਰਾਜ ਜੀ ਆਪਣੇ ਸ਼ਬਦਾਂ ਵਿੱਚ ਪੈੜੇ ਮੋਖੇ ਨੂੰ ਲਿਖਾਉਂਦੇ ਹਨ ਆਪਣੇ ਸ਼ਬਦਾਂ ਵਿੱਚ ਲਿਖਾਉਂਦੇ ਹਨ ਅਤੇ ਹੁਣ ਮਾਤਾ ਸੁਲੱਖਣੀ ਜੀ ਲਖਮੀ ਦਾਸ ਜੀ ਨੂੰ ਨਾਲ ਲੈ ਕੇ ਬਟਾਲੇ ਚਲੇ ਗਏ ਹਨ ਅਤੇ ਸ਼੍ਰੀ ਚੰਦ ਜੀ ਸੁਲਤਾਨਪੁਰ ਬੇਬੇ ਨਾਨਕੀ ਜੀ ਪਾਸ ਰਹਿ ਪਏ ਇਹਨਾਂ ਦਿਨਾਂ ਵਿੱਚ ਹੀ ਤਲਵੰਡੀਓਂ ਇੱਕ ਪ੍ਰਾਣੀ ਕਿਸੇ ਕੰਮ ਸੁਲਤਾਨਪੁਰ ਆਇਆ ਅਤੇ ਸਾਰੇ ਸ਼ਹਿਰ ਵਿੱਚ ਜੋ ਗੱਲਾਂ ਹੋ ਰਹੀਆਂ ਸਨ ਉਸਨੇ ਵੀ ਸੁਣੀਆ ਕਿ ਨਾਨਕ ਘਰ ਬਾਰ ਤਿਆਗ ਕੇ ਫਕੀਰੀ ਵੇਸ ਧਾਰ ਕੇ ਜੰਗਲਾਂ ਵਿੱਚ ਬੈਠਾ ਰਹਿੰਦਾ ਹੈ ਅਤੇ ਉਸਦਾ ਪਰਿਵਾਰ ਵੀ ਪੇਕੇ ਚਲੇ ਗਿਆ ਹੈ ਇਸ ਪ੍ਰਾਣੀ ਨੇ ਖਬਰ ਜਾ ਕੇ ਤਲਵੰਡੀ ਦੱਸੀ ਬੇਦੀਆਂ ਦਾ ਸਾਰਾ ਪਰਿਵਾਰ ਬਹੁਤ ਘਬਰਾ ਗਿਆ ਉਸਨੇ ਦੱਸਿਆ ਕਿ ਨਾਨਕ ਜੀ ਨੇ ਮੋਦੀਖਾਨੇ ਦੀ ਕਾਰ ਤਿਆਗ ਦਿੱਤੀ ਹੈ ਘਰ ਬਾਰ ਤਿਆਗ ਦਿੱਤਾ ਹੈ ਫਕੀਰਾਂ ਵਾਲਾ ਵੇਸ ਪਹਿਨ ਲਿਆ ਹੈ ਅਤੇ ਜੰਗਲਾਂ ਵਿੱਚ ਬੈਠੇ ਰਹਿੰਦੇ ਮਾਤਾ ਤ੍ਰਿਪਤਾ ਔਰ ਮਹਿਤਾ ਕਾਲੂ ਜੀ ਨੂੰ ਜਾਪਿਆ ਕਿ ਜਿਸ ਤਰ੍ਹਾਂ ਉਹਨਾਂ ਦਾ ਕੋਈ ਕਮਲਾਂ ਦੇ ਫੁੱਲਾਂ ਦਾ ਬਾਗ ਸੀ ਅਤੇ ਉਸ ਬਾਗ 'ਤੇ ਜਿਸ ਤਰ੍ਹਾਂ ਕੋਰਾ ਕੱਕਰ ਪੈ ਗਿਆ ਹੋਵੇ ਬਰਫ਼ ਪੈ ਗਈ ਹੋਵੇ ਮਹਿਤਾ ਕਾਲੂ ਜੀ ਨੇ ਵਰਦਾਨੇ ਨੂੰ ਬੁਲਾਇਆ ਤੇ ਕਿਹਾ ਕਿ ਵਰਦਾਨੇ ਜਾ ਸੁਲਤਾਨਪੁਰ ਜਾ ਤੇ ਨਾਨਕ ਜੀ ਦੀ ਖਬਰ ਲਿਆ। ਅਸੀਂ ਉੱਡਦੀ ਉੱਡਦੀ ਖਬਰ ਸੁਣੀ ਹੈ ਕਿ ਨਾਨਕ ਫਕੀਰ ਹੋ ਗਿਆ। ਤੂੰ ਛੇਤੀ ਜਾ ਤੇ ਸਾਰੀ ਖਬਰ ਲਿਆ ਕੇ ਮੈਨੂੰ ਦੱਸ। ਮਰਦਾਨਾ ਉਸੇ ਵੇਲੇ ਤਿਆਰ ਹੋ ਕੇ ਸੁਲਤਾਨਪੁਰ ਨੂੰ ਤੁਰ ਪਿਆ ਤੇ ਮਹਿਤਾ ਕਾਲੂ ਔਰ ਮਾਤਾ ਤ੍ਰਿਪਤਾ ਜੀ ਨੇ ਮਨ ਵਿੱਚ ਬਹੁਤ ਗਿਣਤੀਆਂ ਕੀਤੀਆਂ, ਅਨੁਮਾਨ ਲਾਏ ਕਿ ਇਹ ਹੋਇਆ ਇਸ ਤਰ੍ਹਾਂ ਤੇ ਕਿਉਂ ਹੋਇਆ। ਕਦੀ ਸੋਚਦੇ ਕਿ ਨਾਨਕ ਜੀ ਦਾ ਸੁਭਾਅ ਸ਼ੁਰੂ ਤੋਂ ਹੀ ਬੜਾ ਦਿਆਲੂ ਸੀ ਤੇ ਉਹ ਜਦੋਂ ਮੋਦੀ ਦੀ ਕਾਰ ਕਰਦਾ ਸੀ ਤੇ ਸਭ ਧਨ ਦੌਲਤ ਫਕੀਰਾਂ ਵਿੱਚ ਗਰੀਬਾਂ ਵਿੱਚ ਵੰਡ ਦਿੰਦਾ ਸੀ ਤੇ ਨਵਾਬ ਨੇ ਲੇਖਾ ਕੀਤਾ ਹੋਣਾ ਬਹੁਤ ਘਾਟਾ ਉਸਨੂੰ ਪਿਆ ਹੋਣਾ ਤੇ ਨਾਨਕ ਜੀ ਉਦਾਸ ਹੋ ਕੇ ਘਰ ਬਾਰ ਛੱਡ ਦਿੱਤਾ ਹੋਣਾ। ਕਈ ਤਰ੍ਹਾਂ ਦੇ ਮਨ ਵਿੱਚ ਖਿਆਲ ਆਏ ਤੇ ਕਹਿੰਦੇ ਕਿ ਉਸਨੂੰ ਬਹੁਤ ਸਮਝਾਇਆ ਸੀ ਕਿ ਇਸ ਤਰ੍ਹਾਂ ਤਨ ਨਾ ਉਜਾੜ, ਪਰ ਉਹ ਸਾਡੀ ਸੁਣਦਾ ਵੀ ਤੇ ਨਹੀਂ ਸੀ। ਬਹੁਤ ਚਿੰਤਾ ਲੱਗੀ, ਦੋਹਾਂ ਨੇ ਦੋ ਦਿਨ ਮੂੰਹ ਵਿੱਚ ਕੁਛ ਨਾ ਪਾਇਆ। ਰਾਏ ਬੁਲਾਰ ਨੂੰ ਖਬਰ ਹੋਈ, ਉਸਨੇ ਮਾਤਾ ਤ੍ਰਿਪਤਾ ਜੀ ਮਹਿਤਾ ਕਾਲੂ ਜੀ ਨੂੰ ਆਪਣੇ ਪਾਸ ਬੁਲਾਇਆ, ਬਹੁਤ ਸਤਿਕਾਰ ਨਾਲ ਬਿਠਾਇਆ ਤੇ ਕਿਹਾ ਕਿ ਤੁਸੀਂ ਨਾਨਕ ਜੀ ਦੀ ਕਿਉਂ ਚਿੰਤਾ ਕਰਦੇ ਹੋ? ਉਹ ਆਪ ਕਰਨ ਕਾਰਨ ਸਮਰੱਥ ਹੈ, ਉਹ ਕਿਸੇ ਦੇ ਅਧੀਨ ਨਹੀਂ ਹੈ, ਸਭ ਕੁਛ ਉਸਦੇ ਅਧੀਨ ਹੈ। ਉਹ ਜੋ ਵੀ ਕਰੇਗਾ ਭਲਾ ਕਰੇਗਾ, ਤੁਸੀਂ ਬਿਲਕੁਲ ਫਿਕਰ ਨਾ ਕਰੋ। ਮੈਨੂੰ ਤੇ ਜਾਪਦਾ ਹੈ ਕਿ ਇਹ ਖੁਦ ਖੁਦਾ ਕਲਾਵਾਨ ਚੋਲਾ ਤਾਰ ਕੇ ਸੰਸਾਰ ਵਿੱਚ ਆਇਆ ਹੈ। ਪਰਮੇਤਾ ਜੀ ਔਰ ਮਾਤਾ ਤ੍ਰਿਪਤਾ ਜੀ ਹੀ ਕਹੀ ਜਾਂਦੇ ਹਨ ਕਿ ਉਹ ਸਾਡਾ ਇੱਕੋ ਇੱਕ ਬੇਟਾ ਸੀ, ਉਹ ਵੀ ਫਕੀਰ ਹੋ ਗਿਆ, ਬੇਟੀਆਂ ਦੀ ਕੁੱਲ ਨੂੰ ਲਾਗ ਲਾ ਲੱਗ ਜਾਓ। ਰਾਏ ਬੁਲਾਰ ਨੇ ਬਹੁਤ ਸਮਝਾਇਆ ਪਰ ਇਹਨਾਂ ਦਾ ਫਿਕਰ ਦੂਰ ਨਾ ਹੋਇਆ। ਕੁਛ ਚਿਰ ਉੱਥੇ ਬੈਠ ਕੇ ਵਾਪਸ ਘਰ ਆ ਗਏ। ਹੁਣ ਰਾਏ ਬੁਲਾਰ ਨੂੰ ਵੀ ਮਹਾਰਾਜ ਜੀ ਹੋਣਾ ਦੇ ਦਰਸ਼ਨਾਂ ਦੀ ਬਹੁਤ ਤਾਂਘ ਹੈ, ਜਿਸ ਤਰ੍ਹਾਂ ਚਕੋਰ ਨੂੰ ਚੰਦ ਲਈ ਹੁੰਦੀ ਹੈ, ਚੱਕਵੀ ਨੂੰ ਸੂਰਜ ਲਈ। तेजस्त्रं चकोर जिन्ना चिर चंद्रमा चढ़दा नहीं आसमान में उन्ना चिर उधर ही टिक टिकी ला के खड़ी होके देखती रहती है। तो जिन्ना रातों में चंद्रमा पिछली रात चढ़ता है थोड़े समय ले चकोर बहुत फिक्र लग जाता है कि इन्नी रात गुजर गई हूं तक नहीं चढ़िया ते हूं तो पल ही थोड़े जा रह गए हम रात दे किन्नी क देर दर्शन कर सकूं। इसी तरह राय बुलास सोचता है कि मेरी उम्र वडेरी हो गई है नानक जी के दर्शन भी पता नहीं होने हैं कि नहीं जे हुए भी तो कुछ पलां ले ही होंगे। तो खुदा अगे दुआ करते हैं कि उन्होंने नानक जी के दर्शन हो। मर्दाना सुल्तानपुर पहुंच के बेबे नानकी जी दे घर गया जाके खुदा दी असीस दित्ती ते चुप करके बैठ गया। उसके चेहरे ते कोई रौनक नहीं है जो पहला वाला मरासिया वाला सुभा खुश रहना मजाक करना अज बिल्कुल उसकी कोई झलक नहीं। नानकी जी ने बहुत सत्कार किया क्योंकि मर्दाना बेदी कुल दा मरासी से पर मर्दाना दा चेहरा देख के बेबे जी कहंदे मर्दाने तलवंडी सब सुख शांत है तू किस तरह आया है। मर्दाना कहंदा रजादी जी रजादी आख दे जो राजे दी जाई हुई राजे दी जाई हुई शहजादी रजादी जी उत्थे ते सब सुख सांद है पर असा तलवंडी एक ही खबर सुनी है कि नानक जी फकीर हो गया है सारा बेदियां दा परिवार बहुत फिक्रमंद है। मेहता जी ने मैनू खबर लैन लई भेजा है मैनू सारी खबर दिओ मैं जाके उन्होंने दसना है। नानके जी कहंदे मर्दाने खबर ते हो ही है ते जे तू होर कुछ जानना चाहुंदा है ते नानक जी तो पुछ वेख ओ शहरों बार वड्डे जंगल विच बैठा हुआ है उत्थे हर वक्त खुदा विच लीन रहिंदा है उदे कोलों जो भी तू चाहुंदा है पुछ ला। ਅਤੇ ਉਹ ਜਾ ਕੇ ਖਬਰ ਤਲਵੰਡੀ ਦੇਈ ਬਟਾਲੇ ਤੋਂ ਸੁਲਤਾਨਪੁਰ ਤੁਰ ਕੇ ਆਇਆ ਹੈ ਮਰਦਾਨਾ ਕਿੰਨਾ ਪੈਂਦਾ ਹੈ ਕਿੰਨਾ ਥੱਕਿਆ ਹੋਏਗਾ ਭੁੱਖ ਲੱਗੀ ਹੋਏਗੀ ਪਰ ਉਸਨੂੰ ਕੋਈ ਚਿੱਤ ਚੇਤਾ ਨਹੀਂ ਇਹਨਾਂ ਗੱਲਾਂ ਦਾ ਉਸੇ ਵੇਲੇ ਉੱਠ ਕੇ ਨਾਨਕ ਜੀ ਵੱਲ ਜਾਣ ਲੱਗਾ ਅਤੇ ਨਾਨਕੀ ਜੀ ਨੇ ਕਿਹਾ ਕਿ ਪ੍ਰਸ਼ਾਦਾ ਛੱਕ ਕੇ ਜਾਣਾ ਹੈ ਉਸਨੂੰ ਪ੍ਰਸ਼ਾਦਾ ਛਕਾਇਆ ਕਿਸੇ ਪਾਸਿਓਂ ਵੀ ਹੋਰ ਕੋਈ ਗੱਲ ਨਹੀਂ ਹੋਈ ਉਦਾਸੀ ਵਾਲਾ ਮਾਹੌਲ ਲੱਗਦਾ ਹੈ ਪ੍ਰਸ਼ਾਦਾ ਛੱਕ ਕੇ ਮਰਦਾਨੇ ਨੇ ਆਗਿਆ ਲਈ ਅਤੇ ਜੋ ਜੋ ਰਸਤਾ ਨਾਨਕੀ ਜੀ ਨੇ ਦੱਸਿਆ ਸੀ ਉਸ ਜੰਗਲ ਵੱਲ ਜਾਣ ਦਾ ਉਸ ਰਸਤੇ ਪੈ ਕੇ ਅਤੇ ਮਹਾਰਾਜ ਜੀ ਹੁਣਾਂ ਵੱਲ ਉਸ ਉਦਿਆਨ ਨੂੰ ਤੁਰ ਪਿਆ ਰਸਤੇ ਵਿੱਚ ਜਦੋਂ ਜਾ ਰਿਹਾ ਹੈ ਮਰਦਾਨਾ ਅਤੇ ਉਸ ਦੇ ਸਾਹਮਣੇ ਸੀਨ ਆਉਂਦੇ ਹਨ ਜਦੋਂ ਨਾਨਕ ਜੀ ਛੋਟੇ ਜਿਹੇ ਬਾਲ ਸਨ ਮਰਦਾਨਾ ਮਹਾਰਾਜ ਜੀ ਹੋਣਾ ਤੋਂ ਉਮਰ ਵਿੱਚ 10 ਸਾਲ ਵੱਡਾ ਸੀ ਅਤੇ ਉਸਨੇ ਮਹਾਰਾਜ ਜੀ ਹੋਣਾ ਨੂੰ ਛੋਟੇ ਸਰੀਰ ਤੋਂ ਵੱਡਾ ਸਰੀਰ ਹੁੰਦਾ ਦੇਖਿਆ ਸੀ ਉਸਦੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ ਅਤੇ ਉਸਨੂੰ ਸਾਰਾ ਸੀਨ ਯਾਦ ਆਇਆ ਕਿ ਕਿਸ ਤਰ੍ਹਾਂ ਜਦੋਂ ਨਾਨਕ ਜੀ ਛੋਟੇ ਜਿਹੇ ਬਾਲ ਸਨ ਅਤੇ ਮਹਿਤਾ ਜੀ ਔਰ ਮਾਤਾ ਤ੍ਰਿਪਤਾ ਜੀ ਨੇ ਉਸ ਨਾਨਕ ਜੀ ਦੇ ਗਲ ਔਰ ਹੱਥਾਂ ਵਿੱਚ ਸੋਨੇ ਦੇ ਗਹਿਣੇ ਪਾਏ ਹੋਏ ਸਨ ਅਤੇ ਨਾਨਕ ਜੀ ਦੇ ਤਨ ਅਤੇ ਰੇਸ਼ਮ ਔਰ ਪਸ਼ਮੀਨੇ ਦੇ ਕੱਪੜੇ ਪਹਿਨੇ ਹੋਏ ਹੁੰਦੇ ਅਤੇ ਸਾਰੇ ਸ਼ਹਿਰ ਵਿੱਚੋਂ ਇਹ ਬਾਲਕ ਬਹੁਤ ਮਨਮੋਹਣਾ ਹਰ ਇੱਕ ਨੂੰ ਲੱਗਦਾ ਫਿਰ ਉਸਨੂੰ ਯਾਦ ਆਇਆ ਕਿ ਕਿਸ ਤਰ੍ਹਾਂ ਛੋਟੀ ਉਮਰ ਵਿੱਚ ਵੱਡੇ ਵੱਡੇ ਕੌਤਕ ਕੀਤੇ ਪਾਂਧੇ ਨੂੰ ਪੜਾਇਆ ਦਰਖਤਾਂ ਦੀ ਛਾਵਾਂ ਖਲੋ ਗਈਆਂ ਸੱਪਾਂ ਨੇ ਛਾਵਾਂ ਕੀਤੀਆਂ ਸਾਰੀ ਖਾਧੀ ਹੋਈ ਖੇਤੀ ਮਿੰਟਾਂ ਵਿੱਚ ਪਹਿਲਾਂ ਵਾਂਗ ਹੋ ਗਈ ਅਨੇਕ ਕੌਤਕ ਉਸਨੂੰ ਯਾਦ ਆਏ ਫਿਰ ਯਾਦ ਆਇਆ ਕਿ ਕਿਸ ਤਰ੍ਹਾਂ ਮੋਦੀ ਦੀ ਕਾਰ ਜਦੋਂ ਕਰਦੇ ਸੀ ਤਾਂ ਬਹੁਤ ਧੰਨ ਫਕੀਰਾਂ ਵਿੱਚ ਵੰਡਦੇ ਰੱਬ ਦੇ ਬੰਦਿਆਂ ਵਿੱਚ ਵੰਡਦੇ ਅਤੇ ਦਿੰਦੇ ਥੱਕਦੇ ਹੀ ਨਹੀਂ ਸਨ ਸਾਰੇ ਸ਼ਹਿਰ ਵਿੱਚ ਬੜੀ ਕੀਰਤੀ ਸੀ ਅਤੇ ਅੱਜ ਇਹ ਇੱਥੇ ਸੁਣ ਮਸੁਣ ਜੰਗਲ ਵਿੱਚ ਆ ਬੈਠੇ ਹਨ ਜਿੱਥੇ ਕੋਈ ਸਾਰ ਲੈਣ ਵਾਲਾ ਵੀ ਨਹੀਂ ਇਹ ਖਿਆਲ ਕਰਕੇ ਉਸਦੀਆਂ ਅੱਖਾਂ ਭਰ ਆਈਆਂ ਤੇ ਤੁਰਦਾ ਉਸ ਸਥਾਨ ਤੇ ਆ ਗਿਆ ਜਿੱਥੇ ਮਹਾਰਾਜ ਜੀ ਜੰਗਲ ਵਿੱਚ ਬੈਠੇ ਹਨ के दुआ की थी ते मरासिया वाले कल्याण करके महाराज जी उन्होंने सामने खड़ा हो गया। उसकी अखा चो जल डिग रहा है, कह लगा जजमान तुसी की कीता, देखिया के शीस उपर दो गज दा कपड़ा है जिसनु अंगोशा आख दे, गल विच चोला है खुला जिहा। कहन लगा जजमान ए की कर लिया, मैं तुहानू चंगा भला छड के गया सी, मोदी दी कार कमांदे सी, चंगी तनखा सी, चंगा खान पान सी, सारे शहर विच कीर्ति सी, तुहाडा जस हुंदा सी, नवाब नाल बनी हुई सी, ते तुसी एक ही कर लिया। नवाब ने लेखा कीता सी ते काटा पिया उसनू, ते तुहानू फिर मोदी खाना नहीं दिता उसने, ता इस तरह कर लिया। उस वाल वेख के बहुत निरशल रू से मर्दाना ने, क्योंकि महाराज जी होना दा संग करना सी, उसने होर तरह की रूह संग निभा नहीं सकती सी, ते उसने इस तरह का मासूम पुना देख के अखां वह रही देख के महाराज जी उन्होंने नेत्र भी सज्जल हो गए, ते उन्होंने एक कपड़े नाल मर्दाने दे थ्रू पूंजे ते अपने कोल बैठाया। कहा कि मर्दाने जो कुछ भी हुंदा है परमात्मा उदा कारण बनाउंदा है, साडा इत्थे आउण दा कारण कोई भी हो सकता है, पर असल विच परमेश्वर जी दा हुक्म है। नजर नहीं है आ रहा, किसी विरले नु दिसदा है कि महाराज जो कर रहे हैं, जो हुण तक शब्द उचारे हैं, जिस तरह के करतब कर रहे हैं, सारे नु उपदेश देते हैं, जापदा है कि जिस तरह कोई नवा भगती का मार्ग भगती का पंथ प्रगट करन लई आए हूं, कि जिस तरह सारे धर्मां दियां कूड़ियां रोहरीतां फोकट कर्मां धर्मां नूं मिटाउण वास्ते आए होन, उन्होंने दसन वास्ते कि जो कुछ तुसी कर रहे हो निफल है, सिर ते पार है, ਤੇ ਇਹ ਵੀ ਜਾਪਦਾ ਹੈ ਕਿ ਜਿਸ ਤਰ੍ਹਾਂ ਦਸਾਉਣ ਆਏ ਹੋਣ ਕਿ ਮਾਨਸ ਦੇਹੀ ਦਾ ਸਭ ਤੋਂ ਉੱਤਮ ਮਾਰਗ ਕੀ ਹੈ, ਕਿਸ ਲਈ ਇਹ ਦੇਹੀ ਮਿਲੀ ਹੈ ਤੇ ਉਹ ਕਾਰਜ ਕਿਸ ਤਰ੍ਹਾਂ ਕਰਨਾ ਹੈ, ਤੇ ਨਾਲ ਦੱਸਣ ਆਏ ਹੋਣ ਕਿ ਜੋ ਆਪਣੇ ਮਨਾਂ ਦਾ ਮਾਨ ਹੈ ਉਹ ਮਾਨ ਨੂੰ ਕਿਸ ਤਰ੍ਹਾਂ ਨਾਸ਼ ਕਰਨਾ ਹੈ। ਇਹ ਮਾਨ ਹੀ ਸਭ ਦੁੱਖਾਂ ਕਲੇਸ਼ਾਂ ਦਾ ਕਾਰਨ ਹੈ। ਆਪਣੇ ਅੰਦਰ ਜੋ ਹੰਕਾਰ ਹੈ, ਮਾਨ ਹੈ, ਇਹ ਸਭ ਕਲੇਸ਼ਾਂ ਦਾ, ਸਭ ਦੁੱਖਾਂ ਦਾ ਕਾਰਨ ਹੈ। ਜਾਂ ਸੰਸਾਰ ਨੂੰ ਦੱਸਣ ਆਏ ਹੋਣ ਕਿ ਪਰਮੇਸ਼ੁਰ ਜੀ ਨਾਲ ਪ੍ਰੇਮ ਕਿਸ ਤਰ੍ਹਾਂ ਕਰੀਦਾ ਹੈ, ਉਹਦੇ ਨਾਲ ਬੈਰਾਗ ਕਿਸ ਤਰ੍ਹਾਂ ਪੈਦਾ ਕਰੀਦਾ ਹੈ, ਤੇ ਕੋਈ ਬਾਣੀ ਜਗਤ ਨੂੰ ਦੇਣ ਆਏ ਹੋਣ ਜਿਹੜੀ ਬਾਣੀ ਪਰਮੇਸ਼ੁਰ ਜੀ ਨਾਲ ਪ੍ਰੇਮ ਲਾਉਂਦੀ ਹੋਵੇ, ਤੇ ਪਰਮੇਸ਼ੁਰ ਜੀ ਪਾਸ ਹੀ ਲੈ ਜਾਂਦੇ ਹੋਵੇ, ਤੇ ਜਾਂ ਫਿਰ ਦੱਸਣ ਆਏ ਹੋਣ ਕਿ ਗੁਰੂ ਅੱਗੇ ਕਿਸ ਤਰ੍ਹਾਂ ਆਤਮ ਸਮਰਪਣ ਕਰਨਾ ਹੈ ਤੇ ਕਿਸ ਤਰ੍ਹਾਂ ਦੀਨ ਹੋਏ ਰਹਿਣਾ ਹੈ, ਤੇ ਪਤਾ ਨਹੀਂ ਹੋਰ ਕੀ ਕੁਛ ਦੱਸਣਾ ਹੈ। ਮਰਦਾਨੇ ਦੇ ਮਨ ਵਿੱਚ ਵੀ ਬਹੁਤ ਖਿਆਲ ਉੱਠ ਰਹੇ ਹਨ ਕਿ ਕੀ ਕੌਤਕ ਹੈ। ਮਰਦਾਨਾ ਕਹਿੰਦਾ ਜੀ, ਤੁਸੀਂ ਇੱਥੇ ਇਕੱਲੇ ਹੀ ਬੈਠੇ ਰਹਿੰਦੇ ਹੋ। ਮਹਾਰਾਜ ਜੀ ਕਹਿੰਦੇ, ਮਰਦਾਨੇ ਇਸ ਦੁਨੀਆਂ ਵਿੱਚ ਸਾਰੇ ਇਕੱਲੇ ਇਕੱਲੇ ਹੀ ਹਨ। ਜੋ ਲੋਕ ਦੁਨੀਆਂ ਵਿੱਚ ਰਹਿੰਦੇ ਉਹ ਵੀ ਇਕੱਲੇ ਇਕੱਲੇ ਹੀ ਹਨ। ਦੇਖਣ ਨੂੰ ਹੀ ਲੱਗਦੇ ਹਨ ਕਿ ਇੱਕ ਦੂਸਰੇ ਦੇ ਨਾਲ, ਉਹ ਵੀ ਇਕੱਲੇ ਹੀ ਹਨ, ਮੈਂ ਵੀ ਇਕੱਲਾ। ਕਿਉਂਕਿ ਇਹ ਚੋਲਾ ਧਰਮ ਤੋਂ ਪਹਿਲਾਂ ਮਹਾਰਾਜ ਜੀ ਹੋਣਾ ਨੇ ਫਰੀਦ ਸਾਹਿਬ ਦੀ ਰਸਨਾ ਤੇ ਬੈਠ ਕੇ ਇਹ ਬਚਨ ਕੀਤੇ ਸੀ ਕਿ ਵਿਦਨ ਖੂਹੀ ਮੁੰਦ ਅਕੇਲੀ, ਨਾ ਕੋਈ ਸੰਗੀ ਨਾ ਕੋਈ ਬੇਲੀ, ਨਾ ਕੋਈ ਸਾਥੀ ਨਾ ਕੋਈ ਬਿਲ, ਵਿਦਨ ਖੂਹੀ ਮੁੰਦ ਅਕੇਲੀ, ਕਿ ਹਰ ਕੋਈ ਦੁਨੀਆਂ ਦੇ ਵਿੱਚ ਇਕੱਲਾ ਹੈ, ਤੇ ਉਹ ਇਕੱਲਾ ਵੀ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਖੂਹੀ ਵਿੱਚ ਪਿਆ ਹੋਵੇ, ਤੇ ਉਹ ਖੂਹੀ ਬਹੁਤ ਦੁੱਖਾਂ ਭਰੀ ਹੈ, ਤੇ ਹਰ ਕੋਈ ਆਪੋ ਆਪਣੀ ਖੂਹੀ ਵਿੱਚ, ਬੇਸ਼ੱਕ ਦੋ ਖੂਹੀਆਂ ਲਾਗੋ ਲਾਗੇ ਹੋਣ, ਪਰ ਉਹ ਦੋ ਖੂਹੀਆਂ ਵਿੱਚ ਦੋ ਪ੍ਰਾਣੀ ਵੱਖਰੇ ਵੱਖਰੇ ਹਨ ਆਪਣੀ ਆਪਣੀ ਖੂਹੀ ਵਿੱਚ, ਭਾਵ ਹਰ ਇੱਕ ਦੇ ਅੰਦਰ ਹਰ ਇੱਕ ਦੀ ਆਪਣੀ ਦੁਨੀਆ ਹੈ, ਅੰਦਰ ਉਸਨੇ ਵਸਾਈ ਹੋਈ ਜੋ ਦੂਸਰੇ ਦੀ ਦੁਨੀਆ ਨਾਲ ਟਕਰਾ ਖਾਂਦੀ ਹੈ, ਜਿਸ ਕਰਕੇ ਕਲੇਸ਼ ਪੈਦਾ ਹੁੰਦਾ। ਕਿ ਕੋਈ ਵੀ ਕਿਸੇ ਦੇ ਨਾਲ ਨਹੀਂ ਹੈ, ਇੱਕ ਖੂਹੀ ਵਿੱਚ ਵੀ ਦੋ ਪ੍ਰਾਣੀ ਨਹੀਂ ਹਨ, ਇਕੱਲਾ ਇਕੱਲਾ ਹੈ, ਇਕੱਲਾ ਇਕੱਲਾ ਆਪਣੀ ਆਪਣੀ ਖੂਹੀ ਵਿੱਚ ਹੈ, ਆਪਣੀ ਆਪਣੀ ਦੁਨੀਆਂ ਵਿੱਚ ਡੁੱਬਿਆ ਹੋਇਆ ਅਤੇ ਉਸ ਦੁਨੀਆਂ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਜੇ ਪਰਮੇਸ਼ੁਰ ਦੀ ਮਿਹਰ ਕਰ ਉਸ ਖੂਹੀ ਵਿੱਚੋਂ ਕੱਢ ਸਕਦੇ। ਅਤੇ ਮਹਾਰਾਜ ਜੀ ਕਹਿੰਦੇ ਵਿਦਨ ਖੂਹੀ ਮੁੰਦ ਇਕੱਲੀ, ਨਾ ਕੋਈ ਸਾਥੀ ਨਾ ਕੋਈ ਬੇਲੀ। ਦੁਨੀਆਂ ਵਿੱਚ ਕੋਈ ਵੀ ਕਿਸੇ ਦਾ ਸਾਥੀ ਨਹੀਂ ਹੈ, ਕੋਈ ਕਿਸੇ ਦਾ ਬੇਲੀ ਨਹੀਂ ਹੈ। ਸਭ ਜੇ ਕੋਈ ਸਾਥੀ ਕਿਸੇ ਦਾ ਬਣਿਆ ਹੋਇਆ ਹੈ ਜਾਂ ਬੇਲੀ ਬਣਿਆ ਹੋਇਆ ਹੈ, ਉਹ ਕਿਸੇ ਗਰਜ ਲਈ ਬਣਿਆ, ਉਹ ਕਿਸੇ ਗਰਜ ਲਈ ਬਣਿਆ ਹੋਇਆ। ਅਤੇ ਕਹਿੰਦੇ ਮਰਦਾਨੇ ਦੁਨੀਆਂ ਵਿੱਚ ਵੀ ਸਾਰੇ ਇਕੱਲੇ ਹਨ, ਅਸੀਂ ਵੀ ਇੱਥੇ ਇਕੱਲੇ ਹਨ। ਮਰਦਾਨਾ ਭੋਲੀਆਂ ਗੱਲਾਂ ਕਰਦਾ, ਕਹਿੰਦਾ ਜੀ ਉਹ ਦੁਨੀਆਂ ਵਾਲੇ ਤਾਂ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਹਨ, ਤੁਸੀਂ ਤਾਂ ਗੱਲ ਵੀ ਨਹੀਂ ਕਿਸੇ ਨਾਲ ਕਰ ਸਕਦੇ। ਕਹਿੰਦੇ ਮਰਦਾਨੇ ਅਸੀਂ ਵੀ ਗੱਲ ਕਰਦੇ ਹਾਂ। ਕਹਿੰਦਾ ਜੀ ਕਿਹਦੇ ਨਾਲ? ਕਹਿੰਦੇ ਪਰਮੇਸ਼ੁਰ ਜੀ ਨਾਲ ਅਸੀਂ ਵੀ ਗੱਲਾਂ ਕਰਦੇ ਹਾਂ। ਇਸ ਤਰ੍ਹਾਂ ਦੇ ਸਵਾਲ ਜਵਾਬ ਮਰਦਾਨੇ ਨਾਲ ਹੋਏ ਅਤੇ ਫਿਰ ਪਿਆਰ ਵਿੱਚ ਆ ਕੇ ਕਹਿੰਦੇ ਮਰਦਾਨੇ ਤੂੰ ਸੁਣਨਾ ਹੈ ਅਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹਾਂ ਪਰਮੇਸ਼ੁਰ ਨਾਲ। ਮਰਦਾਨੇ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਮਹਾਰਾਜ ਜੀ ਉਹਨਾਂ ਨੇ ਗੌੜੀ ਰਾਗ ਵਿੱਚ ਬਹੁਤ ਵੈਰਾਗ ਭਰਿਆ ਸ਼ਬਦ ਉਚਾਰਿਆ। ਗੌੜੀ ਸ਼ੰਤ ਮਹੱਲਾ ਪਹਿਲਾ। ਸੁਣਨਾ ਪ੍ਰਭੂ ਜੀ ਇਕੱਲੜੀ ਬਣਨਾ, ਸੁਣਨਾ ਨਾ ਆਖਦੇ ਜੀ ਮਾਲਕ ਨੂੰ, ਪਤੀ ਪਰਮੇਸ਼ੁਰ ਨੂੰ, ਪਰਮੇਸ਼ੁਰ ਜੀ ਨੂੰ। ਸੁਣਨਾ ਪ੍ਰਭੂ ਜੀ ਇਕੱਲੜੀ ਬਨ ਮਾਹੀ, ਜੰਗਲ ਵਿੱਚ ਹਾਂ ਇਕੱਲੀ। ਅਤੇ ਮਹਾਰਾਜ ਜੀ ਮਰਦਾਨੇ ਨੇ ਦੱਸਿਆ ਕਿ ਦੁਨੀਆਂ ਭਾਵੇਂ ਸ਼ਹਿਰ ਹਨ, ਉਹ ਸ਼ਹਿਰ ਵੀ ਜੰਗਲ ਹੀ ਹਨ। ਆ ਜੰਗਲ ਸ਼ਹਿਰ ਉਸ ਜੰਗਲ ਨਾਲੋਂ ਥੋੜ੍ਹਾ ਚੰਗਾ ਹੈ, ਕਿਉਂਕਿ ਇਸ ਜੰਗਲ ਵਿੱਚ ਸ਼ਾਂਤੀ ਹੈ। ਉਹ ਜੰਗਲ ਦੁਨੀਆਂ ਵਾਲਾ ਹੈ, ਉਹ ਵੀ ਜੰਗਲ, ਪਰ ਉਹ ਤਾਂ ਬਹੁਤ ਹੈ ਸ਼ਾਂਤ। ਅਤੇ ਉਸ ਜੰਗਲ ਵਿੱਚ ਵੀ ਹਰ ਕੋਈ ਇਕੱਲਾ ਇਕੱਲਾ। ਸੁਣਨਾ ਪ੍ਰਭੂ ਜੀਉ ਇਕੱਲੜੀ ਬਨ ਮਾਹੀ, ਕਿਉਂ ਤੀ ਰਹਿ ਗਈ ਨਾ ਬਿਨਾ। ਅਤੇ ਪਰਮੇਸ਼ੁਰ ਜੀ ਤੋਂ ਬਿਨਾਂ ਕਿਸ ਤਰ੍ਹਾਂ ਧੀਰ ਜਾ ਸਕਦੀ ਹੈ? ਤ੍ਰਿਪਤੀ ਨਹੀਂ ਹੁੰਦੀ ਮਨ ਦੀ, ਸੰਤੋਖ ਨਹੀਂ ਆਉਂਦਾ, ਕਿਉਂ ਧੀ ਰਹਿ ਗਈ ਨਾ ਬਿਨਾ। ਪ੍ਰਭ ਬੇਪਰਵਾਹੇ, ਅਤੇ ਡਰ ਲੱਗਦਾ ਹੈ ਕਿ ਉਹ ਬੇਪਰਵਾਹ ਹੈ, ਪਤਾ ਨਹੀਂ ਮਿਲੇਗਾ ਕਿ ਨਹੀਂ। ਅਤੇ ਜਿੰਨਾ ਚਿਰ ਮਿਲਦਾ ਨਹੀਂ ਹੈ ਉਨਾ ਚਿਰ ਧੀਰਜ ਨਹੀਂ ਆਉਂਦੀ। ਸੁਣਨਾ ਪ੍ਰਭੂ ਜੀਉ ਇਕੱਲੜੀ ਬਨ ਮਾਹੀ, ਕਿਉਂ ਧੀ ਰਹਿ ਗਈ ਨਾ ਬਿਨਾ। ਪ੍ਰਭ ਬੇਪਰਵਾਹੇ, tan na bajo re na sake bikham bikham ren kaneriya. Kende ke parmatma to bina jeda koi rehnda hai reh sakda hai ਉਹਦੇ ਵਾਸਤੇ ਜੀਵਨ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਹੁਤ ਔਖੀ ਰਾਤ ਕੱਟਣੀ ਹੋਵੇ. ਦਿਖਮ ਰੈਨ ਕਨੇਰੀਆ, ਬਹੁਤ ਔਖੀ ਰਾਤ ਜਿਸ ਤਰ੍ਹਾਂ ਕੱਟਣੀ ਹੋਵੇ ਉਸ ਲਈ ਜੀਵਨ ਇਸ ਤਰ੍ਹਾਂ. ਤਨ ਨਾ ਬਾਜੋ ਰਹਿ ਨਾ ਸਕੇ ਦਿਖਮ ਰੈਨ ਕਨੇਰੀਆ, ਨਹਿ ਨੀਂਦ ਆਵੇ ਨਹਿ ਨੀਂਦ ਆਵੇ ਪ੍ਰੇਮ ਪਾਵੇ ਸੁਣ ਬੇਨਤੀ ਮੇਰੀ. ਤੇ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਮਰਦਾਨੇ, ਸਾਨੂੰ ਉਹਦੇ ਨਾਲ ਪ੍ਰੇਮ ਹੀ ਆਈ ਜਾਂਦਾ ਹੈ, ਪ੍ਰੇਮ ਹੀ ਆਈ ਜਾਂਦਾ ਹੈ ਤੇ ਨੀਂਦ ਨਹੀਂ ਆਉਂਦੀ. ਭਗਤੀ ਕਰਨੀ ਸਿਖਾ ਕੇ ਗਏ ਆਪਾਂ ਨੂੰ, ਉਹਨਾਂ ਨੂੰ ਕੋਈ ਲੋੜ ਨਹੀਂ ਸੀ ਆਪਣੇ ਲਈ ਭਗਤੀ ਕਰਨ ਦੀ, ਸਿਰਫ ਉਹ ਆਪਣੇ ਬੱਚਿਆਂ ਨੂੰ ਸਿਖਾਉਣਾ ਸੀ ਕਿ ਕਿਸ ਤਰ੍ਹਾਂ ਭਗਤੀ ਕਰਨੀ. ਨਹਿ ਨੀਂਦ ਆਵੇ ਪ੍ਰੇਮ ਭਾਵੇ, ਕਹਿੰਦੇ ਨੀਂਦ ਨਹੀਂ ਆਉਂਦੀ, ਪ੍ਰੇਮ ਹੀ ਉਹਦੇ ਨਾਲ ਆਈ ਜਾਂਦਾ ਹੈ, ਉਹਦੇ ਨਾਲ ਪ੍ਰੇਮ ਹੀ ਆਈ ਜਾਂਦਾ. ਸੁਣ ਬੇਨਤੀ ਮੇਰੀ ਹੈ. ਅਤੇ ਜਦੋਂ ਉਹਦੇ ਨਾਲ ਪ੍ਰੇਮ ਆਉਂਦਾ ਹੈ ਤੇ ਉਹਨੂੰ ਬੇਨਤੀ ਵੀ ਕਰਦੇ ਹਾਂ. ਬੇਨਤੀ ਕੀ ਕਰਦੇ ਹਾਂ? ਬਾਜ ਪਿਆਰੇ ਕੋਈ ਨਾ ਸਾਰੇ, ਕਿ ਤੇਰੇ ਬਿਨਾਂ ਮੇਰੀ ਕਿਸੇ ਨੇ ਸਾਰ ਨਹੀਂ ਲੈਣੀ, ਤੇਰੇ ਬਿਨਾਂ ਮੇਰੀ ਕੋਈ ਸਾਰ ਲੈ ਵੀ ਨਹੀਂ ਸਕਦਾ, ਤੇਰੇ ਬਿਨਾਂ ਕੌਣ ਜਾਣੇਗਾ ਮੇਰੇ ਦਿਲ ਵਿੱਚ ਕੀ. ਦੁਨੀਆਂ ਵਾਲੇ ਜਾਣ ਵੀ ਨਹੀਂ ਸਕਣਗੇ ਕਿ ਮੇਰੇ ਦਿਲ ਵਿੱਚ ਕੀ ਹੈ, ਉਹ ਮੇਰੀ ਸਾਰ ਨਹੀਂ ਲੈ ਸਕਣਗੇ. ਬਾਜ ਪਿਆਰੇ ਕੋਈ ਨਾ ਸਾਰੇ, ਇਕੱਲੜੀ ਕੁਰਲਾਏ. ਤੇ ਦੇਖ ਮੈਂ ਇਕੱਲੀ ਕੁਰਲਾ ਰਹੀ ਹਾਂ, ਇੱਥੇ ਕੋਈ ਮੇਰਾ ਨਹੀਂ. ਜੋ ਕੁ ਬਣੇ ਹੋਏ ਹਨ ਤੇ ਝੂਠੋ ਝੂਠ ਹੈ, ਇੱਥੇ ਕੋਈ ਹੈ ਨਹੀਂ ਕਿਸੇ ਦਾ. ਬਾਜ ਪਿਆਰੇ ਕੋਈ ਨਾ ਸਾਰੇ, ਕੋਈ ਸਾਰ ਨਹੀਂ ਲੈਂਦਾ, ਕੋਈ ਸਾਰ ਲੈ ਵੀ ਨਹੀਂ ਸਕਦਾ. ਬਾਜ ਪਿਆਰੇ ਕੋਈ ਨਾ ਸਾਰੇ, ਇਕੱਲੜੀ ਕੁਰਲਾਏ. ਨਾਨਕ ਸਾ ਤਨ ਮੇਲ ਮਿਲਾਏ, ਬਿਨ ਪ੍ਰੀਤਮ ਦੁੱਖ ਪਾਏ. ਤੇ ਮਹਾਰਾਜ ਜੀ ਕਹਿੰਦੇ ਮਰਦਾਨੇ, ਉਹ ਪਰਮੇਸ਼ੁਰ ਹੀ ਪ੍ਰਾਣੀ ਨੂੰ ਆਪਣੇ ਨਾਲ ਮਿਲਾਉਂਦਾ ਹੈ, ਪ੍ਰਾਣੀ ਆਪ ਨਹੀਂ ਉਸ ਨਾਲ ਮਿਲ ਸਕਦਾ. ਸਭ ਕੁਛ ਉਸਦੇ ਹੱਥ ਵਿੱਚ ਹੈ ਤੇ ਉਸਦੇ ਅੱਗੇ ਹੀ ਕਰਲਾਉਂਦੇ ਹਾਂ, ਉਸਦੇ ਅੱਗੇ ਹੀ ਦੱਸਦੇ ਹਾਂ ਕਿ ਮੈਂ ਇਕੱਲਾ ਹਾਂ, ਕੋਈ ਸਾਰ ਨਹੀਂ ਲੈ ਸਕਦਾ, ਤੂੰ ਮੇਰੀ ਸਾਰ ਲੈ ਆਖੇ. ਮਰਦਾਨੇ ਨੂੰ ਕੁਛ ਸਮਝ ਆਉਂਦੀਆਂ ਹਨ ਗੱਲਾਂ, ਕੁਛ ਨਹੀਂ ਸਮਝ ਆਉਂਦੀਆਂ. ਇਸ ਲਈ ਉਹ ਇਹ ਸ਼ਬਦ ਸੁਣ ਕੇ ਕੋਈ ਸਵਾਲ ਨਹੀਂ ਕਰਦਾ, ਪਰ ਬਹੁਤ ਚਕਿਤ ਹੋ ਕੇ ਮਹਾਰਾਜ ਜੀ ਹੋਰਾਂ ਵੱਲ ਦੇਖ ਰਿਹਾ ਹੈ ਅਤੇ ਸੋਚ ਰਿਹਾ ਹੈ ਕਿ ਪਤਾ ਨਹੀਂ ਇਹਨਾਂ ਦੇ ਮਨ ਵਿੱਚ ਹੁਣ ਕੀ ਆਇਆ ਹੈ. ਇਹ ਤੇ ਸ਼ਬਦ ਸੁਣ ਕੇ ਮਰਦਾਨੇ ਦੇ ਅੰਦਰ ਆਇਆ ਹੈ ਕਿ ਜਿਸ ਤਰ੍ਹਾਂ ਇਕੱਲੇ ਇੱਥੇ ਬੈਠੇ ਹਾਂ ਜੰਗਲ ਵਿੱਚ ਕੁਰਲਾ ਰਹੇ ਹਨ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ ਸੁਣਨਾ ਪ੍ਰਭੂ ਜੀਓ ਇਕੱਲੇ ਡਿੱਬੇ ਨੂੰ ਬਨ ਮਾਹੇ, ਇਕੱਲੇ ਬੈਠੇ ਹਨ ਇੱਥੇ ਤੇ ਕਹਿੰਦੇ ਹਨ ਕਿ ਬਾਜ ਪਿਆਰੇ ਕੋਈ ਨਾ ਸਾਰੇ ਇਕੱਲੜੀ ਕੁਰਲਾਏ, ਕਹਿੰਦੇ ਇਕੱਲੇ ਬੈਠ ਕੇ ਇੱਥੇ ਕੁਰਲਾਉਂਦੇ ਰਹਿੰਦੇ ਹਨ, ਦੁਨੀਆਂ ਅੱਗੇ ਕੁਰਲਾਉਣ ਦਾ ਕੀ ਫਾਇਦਾ, ਉਹ ਸਾਡਾ ਦੁੱਖ ਦੂਰ ਨਹੀਂ ਕਰ ਸਕੀ। ਮਰਦਾਨੇ ਨੂੰ ਜਾਪਿਆ ਕਿ ਜਿਸ ਤਰ੍ਹਾਂ ਇਹ ਇਕੱਲੇ ਇੱਥੇ ਬੈਠ ਕੇ ਕੁਰਲਾਉਂਦੇ ਰਹਿੰਦੇ ਹਨ ਤੇ ਰੱਬ ਖੁਦਾ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ, ਜੇ ਮਰਦਾਨੇ ਦੇ ਅੰਦਰ ਮਹਾਰਾਜ ਜੀ ਹੋਰਾਂ ਲਈ ਤਰਸ ਜਿਹਾ ਆਉਂਦਾ ਹੈ, ਤਰਸ ਜਿਹਾ ਕਿ ਇਸ ਤਰ੍ਹਾਂ ਜੰਗਲ ਵਿੱਚ ਬੈਠ ਕੇ ਇਕੱਲੇ ਬੈਠ ਕੇ ਕਰਲਾਉਂਦੇ ਰਹਿਣਾ।